ਵਾਰ ਛੇਵੀਂ ਪੌੜੀ ਅੱਠਵੀਂ ਵਿਖੇ ਸਤਿਕਾਰਯੋਗ ਮਹਾਨ ਵਿਆਖਿਆਕਾਰ ਗੁਰਮਤਿ ਦੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਪਾਵਨ ਮੁਖਾਰਬਿੰਦ ਤੋਂ ਪਵਿੱਤਰ ਰਸਨਾ ਤੋਂ ਬਚਨ ਕਹਿ ਰਹੇ ਨੇ। ਗੁਰ ਦਰਸ਼ਨ ਪਰਸਨ ਸਫਲ, ਛੇ ਦਰਸ਼ਨ ਇੱਕ ਦਰਸ਼ਨ ਜਾਣੈ, ਦਿਵ ਦਿਸ਼ਟ ਪ੍ਰਗਾਸ ਕਰ, ਲੋਕ ਵੇਦ ਗੁਰ ਗਿਆਨ ਪਛਾਣੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ, ਪਰ ਧਨ ਸੂਅਰ ਗਾਏ ਜਿਉ, ਮਕਰੂਹ ਹਿੰਦੂ ਮੁਸਲਮਾਨੈ, ਘਰ ਬਾਰੀ ਗੁਰ ਸਿੱਖ ਹੋਏ, ਸਿੱਖਾ ਸੂਤਰ ਮਲ ਮੂਤਰ ਵਿਡਾਣੈ, ਪਾਰ ਬ੍ਰਹਮ ਪੂਰਨ ਬ੍ਰਹਮ, ਗਿਆਨ ਧਿਆਨ ਗੁਰਸਿੱਖ ਸਿਝਾਣੈ, ਸਾਧ ਸੰਗਤ ਮਿਲ ਪਤ ਪਰਵਾਣੈ, ਸਾਧ ਸੰਗਤ ਮਿਲ ਪਤ ਪਰਵਾਣੈ। ਗਿਆਨਵਾਨ ਮਨੁੱਖ ਦੀਆਂ ਨਿਸ਼ਾਨੀਆਂ ਦੱਸਦੇ। ਗਿਆਨਵਾਨ ਮਨੁੱਖ ਗਿਆਨੀ ਕੌਣ ਹੈ? ਕਹਿਣ ਲੱਗੇ ਗੁਰ ਦਰਸ਼ਨ ਪਰਸਨ ਸਫਲ, ਛੇ ਦਰਸ਼ਨ ਇੱਕ ਦਰਸ਼ਨ ਜਾਣੈ। ਗੁਰਾਂ ਦਾ ਦਰਸ਼ਨ ਭਾਵ ਆਪਣੇ ਸਤਿਗੁਰੂ ਜੀ ਦਾ ਦਰਸ਼ਨ ਦੀਦਾਰ, ਅਤੇ ਪਰਸਨ ਸਫਲ ਹੈ ਜੋ ਛੇ ਮਤਾਂ ਤੋਂ ਇੱਕ ਨੂੰ ਜਾਣਦਾ ਹੈ। ਧਿਆਨ ਰੱਖਣਾ, ਗੁਰੂ ਦਾ ਦਰਸ਼ਨ ਕਰਨਾ, ਦਰਸ਼ਨ ਪਰਸੇ ਆ ਗੁਰੂ ਕਹਿ ਜਨੂ ਮਰਨ ਦੁੱਖ ਜਾਏ। ਭਾਈ ਗੁਰਦਾਸ ਜੀ ਕਹਿੰਦੇ ਗੁਰ ਦਰਸ਼ਨ ਪਰਸਨ ਸਫਲ, ਗੁਰੂ ਦਾ ਦਰਸ਼ਨ ਪਰਸਨ ਅਰਥਾਤ ਸਤਿਗੁਰ ਦਾ ਦਰਸ਼ਨ ਕਰਨਾ ਸਫਲ ਹੈ। ਕਦੋਂ? ਜਦੋਂ ਛੇ ਦਰਸ਼ਨ ਇੱਕ ਦਰਸ਼ਨ ਜਾਣੈ, ਭਾਵ ਛੇ ਸ਼ਾਸਤਰ ਆਦਿਕ ਸਨਾਤਨੀ ਮਤ ਦੇ ਗ੍ਰੰਥ ਨੇ, ਸਾਂਖ ਯੋਗ ਨਿਆਏ ਆਦਿਕ। ਕਹਿਣ ਲੱਗੇ ਉਹਨਾਂ ਛਿਆਂ ਸ਼ਾਸਤਰਾਂ ਨੂੰ ਭਾਵੇਂ ਜਾਣਦਾ ਹੋਵੇ, ਗਿਆਨਵਾਨ ਹੋਵੇ, ਪਰ ਜੇ ਉਹਨਾਂ ਛਿਆਂ ਦਰਸ਼ਨਾਂ ਦੇ ਰਾਹੀਂ ਇੱਕ ਪਰਮਾਤਮਾ ਦਾ ਦਰਸ਼ਨ ਨਹੀਂ ਨਾ ਕੀਤਾ, ਤਾਂ ਫਿਰ ਸਾਰਿਆਂ ਦਾ ਕੋਈ ਲਾਭ ਨਹੀਂ, ਕੋਈ ਦਰਸ਼ਨ ਦੀਦਾਰ ਨਹੀਂ ਕਰ ਸਕਿਆ। ਇਹਨਾਂ ਦੁਆਰਾ ਵੀ ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਸੱਜਣਾ ਇਹਨਾਂ ਛੇ ਦਰਸ਼ਨਾਂ ਦੇ, ਇਹਨਾਂ ਮਤਾਂ ਮਤਾਂਤਰਾਂ ਤੇ ਹੋਰ ਸਨਾਤਨੀ ਮਤ ਦੇ ਗ੍ਰੰਥਾਂ ਨੂੰ ਛੱਡ, ਇੱਕ ਪਰਮਾਤਮਾ ਦੇ ਦਰਸ਼ਨ ਨੂੰ ਜਾਣਨਾ ਕਰੇ। ਸਹੀ ਅਰਥਾਂ ਚ ਉਹ ਗਿਆਨਵਾਨ ਤੇ ਸਹੀ ਅਰਥਾਂ ਵਿੱਚ ਉਹਨੇ ਗੁਰੂ ਦਾ ਦਰਸ਼ਨ ਪਰਸਿਆ ਹੈ। ਫਿਰ ਕਹਿਣ ਲੱਗੇ ਦੇਵ ਦਿਸ਼ਟ ਪ੍ਰਗਾਸ ਕਰ, ਲੋਕ ਵੇਦ ਗੁਰ ਗਿਆਨ ਪਛਾਣੈ। ਗਿਆਨ ਦੀ ਦ੍ਰਿਸ਼ਟੀ ਨਾਲ ਆਪਣੇ ਮਨ ਹਿਰਦੇ ਵਿੱਚ ਪ੍ਰਕਾਸ਼ ਕਰਕੇ ਲੋਕਾਂ ਵਿਖੇ ਵੀ, ਅਰ ਪੁਸਤਕਾਂ ਜਿਤਨੀਆਂ ਵੀ ਧਾਰਮਿਕ ਪੁਸਤਕਾਂ ਤੇ ਗ੍ਰੰਥ ਆ, ਉਹਨਾਂ ਸਾਰਿਆਂ ਨੂੰ ਪੜ੍ਹ ਕੇ ਜੋ ਗੁਰੂ ਦਾ ਗਿਆਨ ਪਛਾਣਦਾ ਹੈ, ਭਾਵ ਕਿ ਗਿਆਨ ਦੀ ਦ੍ਰਿਸ਼ਟੀ ਨਾਲ ਆਪਣੇ ਮਨ ਹਿਰਦੇ ਵਿੱਚ ਦਿਵ ਦਿਸ਼ਟ, ਜਿਸ ਨੂੰ ਭਾਈ ਗੁਰਦਾਸ ਜੀ ਕਹਿੰਦੇ, ਆਪਣੇ ਅੰਤਰ ਆਤਮੇ ਪ੍ਰਕਾਸ਼ ਕਰੇ, ਹਿਰਦੇ ਦੇ ਵਿੱਚ ਉਹਦੇ ਗਿਆਨ ਹੋਏ ਅਤੇ ਲੋਕ ਵੇਦ ਗੁਰ ਗਿਆਨ ਪਛਾਣੈ। ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਵਿਚਰਦਾ ਹੋਇਆ ਗੁਰੂ ਮਤ ਦੇ ਦੱਸੇ ਹੋਏ ਗਿਆਨ ਦੀ ਜੋ ਪਛਾਣ ਕਰਦਾ ਹੈ, ਉਹ ਸਹੀ ਅਰਥਾਂ ਚ ਵੇਦਾਂ ਸ਼ਾਸਤਰਾਂ ਤੇ ਧਾਰਮਿਕ ਗ੍ਰੰਥਾਂ ਦਾ ਜਾਣਕਾਰ ਹੈ। ਜਿਸ ਦੇ ਅੰਦਰ ਦਿਵ ਦ੍ਰਿਸ਼ਟੀ ਨਹੀਂ, ਹਿਰਦੇ ਵਿੱਚ ਕੋਈ ਗਿਆਨ ਨਹੀਂ, ਪਾਤਸ਼ਾਹ ਕਹਿੰਦੇ ਗਿਆਨੀ ਨਹੀਂ ਹੋ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਸਾਹਿਬ ਜੀ ਇੱਕ ਬਚਨ ਆਖਦੇ ਆ, ਕਹਿਣ ਲੱਗੇ ਕਹੋ ਨਾਨਕ ਗਿਆਨੀ ਕੈਸਾ ਹੋਏ। ਕਿਹੋ ਜਿਹਾ ਹੈ ਗਿਆਨੀ? ਆਪ ਪਛਾਣੈ ਬੂਝੈ ਸੋਏ, ਜਿਹੜਾ ਆਪਣੇ ਆਪੇ ਦੀ ਪਹਿਚਾਣ ਕਰਦਾ ਹੈ, ਆਪਣੇ ਅੰਦਰ ਵਸਦੀ ਪਰਮਾਤਮਾ ਦੀ ਜੋਤ ਨੂੰ ਤੱਕਦਾ ਹੈ ਤੇ ਪਰਮੇਸ਼ਰ ਨੂੰ ਬੁੱਝ ਕੇ ਉਹਦੇ ਨਾਲ ਸਾਂਝ ਪਾ ਲੈਂਦਾ ਹੈ, ਸਹੀ ਅਰਥਾਂ ਚ ਉਹ ਇਨਸਾਨ ਜਿਹੜਾ ਉਹ ਗਿਆਨਵਾਨ ਹੈ। ਇਸ ਲਈ ਭਾਈ ਗੁਰਦਾਸ ਜੀ ਉਸਨੂੰ ਦਿਵ ਦ੍ਰਿਸ਼ਟ ਪ੍ਰਗਾਸ ਕਰ, ਦਿਵ ਦ੍ਰਿਸ਼ਟੀ ਦੁਆਰਾ, ਅੰਤਸ਼ਕਰਨ ਦੇ ਗਿਆਨ ਦੁਆਰਾ, ਜਿਹੜਾ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾਉਂਦਾ ਹੈ, ਉਹ ਹੀ ਸੰਸਾਰ ਜਗਤ ਦੇ ਵਿੱਚ ਗਿਆਨਵਾਨ ਹੈ, ਉਹ ਹੀ ਸੰਸਾਰ ਵਿੱਚ ਗਿਆਨੀ ਹੈ। ਉਸੇ ਨੂੰ ਹੀ ਸੂਝਵਾਨ ਤੇ ਵਿਦਵਾਨ ਮੰਨਿਆ ਜਾਂਦਾ ਹੈ, ਜਿਹੜਾ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ, ਗੁਰੂ ਦੇ ਗਿਆਨ ਨੂੰ ਪਛਾਣ ਕੇ ਆਪਣੇ ਅੰਤਸ਼ਕਰਨ ਨਾਲ ਸਾਂਝ ਪਾਉਂਦਾ ਹੈ। ਬਾਹਰੋਂ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਦਾ ਗਿਆਤਾ ਹੋ ਜਾਣਾ ਸਹੀ ਅਰਥਾਂ ਚ ਗਿਆਨਵਾਨ ਨਹੀਂ, ਕੇਵਲ ਲੋਕਾਂ ਨੂੰ ਪ੍ਰੇਰਣਾ ਦੇਣ ਤੱਕ, ਲੋਕਾਂ ਨੂੰ ਪਤਿਆਉਣ ਤੱਕ ਤੇ ਉਹ ਗਿਆਨ ਹੋ ਸਕਦਾ। ਸਹੀ ਅਰਥਾਂ ਚ ਗੁਰਮਤ ਅਨੁਸਾਰ ਗਿਆਨਵਾਨ ਉਹ ਹੈ ਤੇ ਗਿਆਨੀ, ਜਿਹੜਾ ਆਪਣੇ ਅੰਤਸ਼ਕਰਨ ਵਿੱਚ ਵਸਦੇ ਪਰਮਾਤਮਾ ਦੀ ਪਛਾਣ ਕਰ ਲੈਂਦਾ ਹੈ, ਵਾਹਿਗੁਰੂ ਦੇ ਚਰਨਾਂ ਨਾਲ ਜਿਸ ਦੀ ਸਾਂਝ ਬਣ ਚੁੱਕੀ ਹੈ। ਹੋਰ ਉਸ ਦਾ ਜੀਵਨ ਕੀ ਹੈ? ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣ ਹੈ। ਇੱਕ ਨਾਰੀ ਦਾ ਜਤੀ ਹੁੰਦਾ ਹੈ, ਪਰਾਈ ਇਸਤਰੀ ਨੂੰ ਧੀ ਤੇ ਭੈਣ ਆਖਦਾ ਹੈ। ਭਾਵ ਗੁਰਮਤ ਦੇ ਵਿੱਚ, ਸਿੱਖ ਧਰਮ ਦੇ ਵਿੱਚ ਅਸਲ ਜਤੀ ਉਹ ਹੈ। ਘਰ ਬਾਰ ਛੱਡਣਾ ਜਤੀ ਪੁਣਾ ਨਹੀਂ ਗਾ। ਕੋਈ ਘਰ ਬਾਰ ਛੱਡ ਕੇ ਆਖੇ ਮੈਂ ਗ੍ਰਸਤ ਜੀਵਨ ਤਿਆਗ ਦਿੱਤਾ, ਪਰ ਨੀਅਤ ਦੇ ਵਿੱਚ ਵਾਸ਼ਨਾਵਾਂ ਹੀ ਬੈਠੀਆਂ ਹੋਣ। ਕਹਿਣ ਲੱਗੇ ਏਕਾ ਨਾਰੀ ਜਤੀ ਹੋਏ, ਜਿੱਥੇ ਵਿਆਹ ਸ਼ਾਦੀ ਆਨੰਦ ਕਾਰਜ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਉਸ ਇਸਤਰੀ ਦੇ ਨਾਲ ਹੀ ਸਨੇਹ ਤੇ ਪਿਆਰ ਆ ਤੇ ਪ੍ਰੀਤ ਆ ਤੇ ਗ੍ਰਸਤੀ ਜੀਵਨ ਆ। ਸਹੀ ਅਰਥਾਂ ਵਿੱਚ ਉਹ ਇਨਸਾਨ, ਉਹ ਗੁਰਸਿੱਖ ਗੁਰਮਤ ਅਨੁਸਾਰ ਜਤੀ ਹੈ। ਪਰਾਈ ਔਰਤ ਇਸਤਰੀਆਂ ਨੂੰ ਆਪਣੀਆਂ ਭੈਣਾਂ, ਧੀਆਂ ਤੇ ਮਾਵਾਂ ਦੇ ਬਰਾਬਰ ਸਮਝਦਾ ਹੈ। ਪਰ ਧਨ ਸੂਅਰ ਗਾਏ ਜਿਉਂ ਮਾਕ ਰੂਹ ਹਿੰਦੂ ਮੁਸਲਮਾਨ ਹੈ। ਹੁਣ ਪਿਛਲੀ ਪੰਕਤੀ ਵਿੱਚ ਪਰਾਏ ਤਨ ਦੀ ਗੱਲ ਸੀ, ਬੁਰੀ ਨੀਅਤ ਨਾਲ ਨਹੀਂ ਤੱਕਦਾ, ਹੁਣ ਪਰਾਏ ਧਨ ਦੀ ਗੱਲ ਕਰਦੇ। ਕਹਿੰਦੇ ਪਰ ਧਨ ਸੂਅਰ ਗਾਏ ਜਿਉਂ ਮਾਕ ਰੂਹ ਹਿੰਦੂ ਮੁਸਲਮਾਨ ਹੈ। ਭਾਵ ਜਿਹੜਾ ਹਿੰਦੂ ਆ ਉਹ ਹੁਣ ਗਾਂ ਨੂੰ ਨਹੀਂ ਖਾਂਦਾ, ਜਿਹੜਾ ਮੁਸਲਮਾਨ ਆ ਉਹ ਸੂਰ ਨੂੰ ਨਹੀਂ। ਕੀ ਆਖ ਰਹੇ ਹੁਣ? ਕਹਿੰਦੇ ਪਰਾਇਆ ਤਨ ਹਿੰਦੂ ਨੂੰ ਗਊ ਤੇ ਮੁਸਲਮਾਨ ਨੂੰ ਸੂਰ ਵਾਂਗ ਖਾਣਾ ਸਮਝਦਾ, ਭਾਵ ਕਿ ਨਹੀਂ ਖਾਂਦੇ, ਅਖਾਜ ਸਮਝਦਾ, ਖਾਣਾ ਖਾਜ ਅਖਾਜ ਆਖਿਆ ਨਾ ਬਾਣੀ ਚ। ਕਹਿਣ ਲੱਗੇ ਉਹ ਗਊ ਤੇ ਦੂਸਰਾ ਸੂਰ ਉਹਨਾਂ ਦੇ ਨਾਲ ਸਨੇਹ ਕਰਦਾ, ਪਿਆਰ ਕਰਦਾ, ਕੱਟਦਾ ਨਹੀਂ, ਉਹਨਾਂ ਨੂੰ ਮਾਰਦਾ ਨਹੀਂ ਗਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਪੁੱਛਿਓ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਵਸਤ ਪਰਾਈ ਆਪਣੀ ਕਰ ਜਾਣੈ ਹੋਮਿਆਂ ਵਿੱਚ ਦੁੱਖ ਕੱਢ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਪਰਾਇਆ ਧਨ ਆ ਉਹਨੂੰ ਸੂਰ ਤੇ ਗਾਂ ਦੀ ਤਰ੍ਹਾਂ ਜਿਵੇਂ ਮੁਸਲਮਾਨ ਤੇ ਹਿੰਦੂ ਸਮਝਦੇ ਆ, ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਆ ਉਹ ਪਰਾਇਆ ਧਨ ਬੁਰੀ ਨੀਅਤ ਨਾਲ ਨਹੀਂ ਤੱਕਦਾ, ਕਿਸੇ ਦਾ ਹੱਕ ਨਹੀਂ ਖਾਂਦਾ, ਭਾਵ ਕਿਸੇ ਨਾਲ ਧੋਖਾ ਫਰੇਬ ਧਨ ਮਾਇਆ ਦੀ ਖਾਤਰ ਨਹੀਂ ਕਰਦਾ। ਘਰ ਬਾਹਰੀ ਗੁਰ ਸਿੱਖ ਹੋਏ, ਸਿੱਖਾਂ ਸੂਤਰ ਮਲ ਮੂਤਰ ਵਿਡਾਣੇ। ਘਰ ਬਾਹਰੀ ਭਾਵ ਗ੍ਰਿਸ਼ਤੀ ਜੀਵਨ, ਗੁਰਸਿੱਖ ਹੋਏ, ਜਿਹੜਾ ਗੁਰਸਿੱਖ ਹੈ ਉਹ ਗ੍ਰਿਸ਼ਤੀ ਹੁੰਦਾ। ਔਰ ਸਾਧ ਸੰਗਤ, ਹੋਏ ਸਿੱਖਾਂ ਸੂਤਰ ਮਲ ਮੂਤਰ ਵਿਡਾਣੇ, ਜਿਵੇਂ ਬਾਣੀ ਚ ਬਚਨ ਆਇਆ ਨਾ ਸਿੱਖਾ ਸੂਦ ਧੋਤੀ ਕੀ ਨੀ। ਹੁਣ ਖਿਆਲ ਨਾਲ ਸੁਣਿਓ ਬੇਨਤੀ, ਆਹ ਜਿਹੜੀ ਬੋਧੀ ਹੈ ਨਾ ਤੇ ਜਨੇਊ ਆਦਿਕ ਆ, ਇਹਨੂੰ ਮਲ ਮੂਤਰ ਦੀ ਤਰ੍ਹਾਂ ਸਮਝ ਕੇ ਤਿਆਗ ਦਿੰਦੇ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਕਿੱਡੀ ਵੱਡੀ ਬਾਤ। ਹੁਣ ਭਾਈ ਗੁਰਦਾਸ ਜੀ ਕਹਿੰਦੇ, ਕਹਿਣ ਲੱਗੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਵਿੱਚ ਸਿੱਖ ਨਹੀਂ ਪੈਂਦਾ, ਜਿੱਥੇ ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਨਹੀਂ ਤੱਕਦਾ, ਜਿੱਥੇ ਗੁਰਸਿੱਖ ਪਿਆਰਾ ਤੇ ਗਿਆਨਵਾਨ ਜਿਹੜਾ ਸਹੀ ਅਰਥਾਂ ਚ ਗਿਆਨੀ ਹੋ ਗਿਆ ਵਾ ਗੁਰਮਤ ਅਨੁਸਾਰ। ਕਹਿਣ ਲੱਗੇ ਜਿੱਥੇ ਉਹ ਧਰਮ ਦੀ ਕਿਰਤ ਕਰਕੇ ਖਾਂਦਾ ਹੈ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸੇ ਤਰ੍ਹਾਂ ਜਿਵੇਂ ਬੋਧੀ ਆਦਿਕ ਆ, ਜਨੇਊ ਆਦਿਕ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਮਲ ਮੂਤਰ ਵਡਾਣੇ, ਕਹਿੰਦੇ ਮਲ ਮੂਤਰ ਦੀ ਤਰ੍ਹਾਂ ਸਮਝ ਕੇ ਉਹ ਤਿਆਗ ਦਿੰਦੇ ਨੇ, ਭਾਵ ਅਸੰਗ ਰਹਿੰਦੇ ਆ। ਜੇ ਸਹੀ ਅਰਥਾਂ ਚ ਗਿਆਨ ਪ੍ਰਾਪਤ ਕਰਕੇ ਉਹ ਨਿਰੰਕਾਰ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਆ, ਤੇ ਨਾਲ ਇੱਕ ਬਚਨ ਆਇਆ ਕਿ ਘਰ ਬਾਰ ਹੀ ਗੁਰਸਿੱਖ ਹੋਏ। ਗੁਰਸਿੱਖ ਜਿਹੜਾ ਉਹ ਘਰ ਬਾਰ ਵਾਲਾ ਆ, ਭਾਵ ਗ੍ਰਿਸ਼ਤੀ ਜੀਵਨ ਵਾਲਾ ਹੈ, ਉਹ ਗ੍ਰਿਸ਼ਤ ਜੀਵਨ ਤਿਆਗ ਕੇ ਵੀ ਜੰਗਲਾਂ ਪਹਾੜਾਂ ਦੀਆਂ ਚੋਟੀਆਂ ਤੇ ਨਹੀਂ ਬਹਿੰਦਾ ਜਾ ਕੇ। ਜੀਵਨ ਗੁਰਸਿੱਖ ਦਾ ਜਿਹੜਾ ਉਹ ਵਰਣਨ ਕਰ ਰਹੇ ਹਨ, ਤੇ ਉਹ ਹੀ ਗੁਰਸਿੱਖ ਸਹੀ ਅਰਥਾਂ ਦੇ ਵਿੱਚ ਗਿਆਨਵਾਨ ਹੈ, ਗਿਆਨੀ ਹੈ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇਹ ਕਰ ਪਿੱਛੋਂ ਬਚਿਆ ਆਪ ਖਵੰਦਾ। ਪਾਰ ਬ੍ਰਹਮ ਪੂਰਨ ਬ੍ਰਹਮ ਗਿਆਨ ਧਿਆਨ ਗੁਰਸਿੱਖ ਸਿਝਾਣੇ। ਸਿੱਖ ਗੁਰੂ ਦੇ ਗਿਆਨ ਨੂੰ ਸਮਝਦੇ ਆ, ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਆਪਣਾ ਧਿਆਨ ਲਾਉਂਦੇ ਆ, ਅਤੇ ਉਸ ਧਿਆਨ ਤੇ ਗੁਰੂ ਦੇ ਦਿੱਤੇ ਗਿਆਨ ਦੁਆਰਾ ਸਾਰੀਆਂ ਥਾਵਾਂ ਦੇ ਉੱਤੇ ਪੂਰਨ ਤੌਰ ਤੇ ਵਰਤਿਆ ਉਸ ਪਰਮੇਸ਼ਰ ਨੂੰ ਹੀ ਸਮਝਦੇ ਕਿ ਸਾਰੀਆਂ ਥਾਵਾਂ ਦੇ ਉੱਤੇ ਉਹ ਹੀ ਵੱਸਦਾ ਹੈ। ਸਾਡੇ ਪ੍ਰਭੂ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਸੰਸਾਰ ਜਗਤ ਵਿੱਚ ਹੋਰ ਕੁਛ ਵੀ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਇਹ ਜਿਹੜੀ ਮਤ ਹੈ, ਇੱਥੋਂ ਤੱਕ ਅਵਸਥਾ ਮਿਲ ਜਾਏ, ਇਹ ਗੁਰੂ ਦੇ ਦਿੱਤੇ ਗਿਆਨ ਦੁਆਰਾ ਤੇ ਪਰਮੇਸ਼ਰ ਦੇ ਚਰਨਾਂ ਨਾਲ ਧਿਆਨ ਜੋੜ ਕੇ ਹੀ ਮਿਲਦੀ ਹੈ। साध संगत मिल पत परवाने। अजहे ज्ञानी लोग, अजहे गुरु दे सिख साध संगत विखे मिलके पत वाले इज्जत वाले हो जाते। साध संगत मिल पत परवाने, पत वाले इज्जत वाले हो जाते ने साध संगत विच मिलके, ते परवाने मालक दे दर ते प्रमाणिक भाव कबूल पै जाते ने। अकाल पुरख दे चरणा विच भी फिर उन्होंने थां मिलती है, लोक विच भी पत, परलोक विच भी पत, इज्जत वड्याई मिलती है। रे रे दरगह कह न को, आओ बैठ आदर शुभ देऊ। वार छेवीं दी पौड़ी नौवीं विच भाई साहब भाई गुरदास जी फरमान कर रहे, गाई बहले रंग ज्यों खाड़ चार दुध देन एक रंगी, बहले बिरख वनास पथ अग्नि अंदर है बहु रंगी, रतना वेखै सब को रतन पारखू विरला संगी, हीरे हीरा बेदया रतन माल सात संगत चंगी, अमृत नदर निहाले उन होए निहाल ना होर सो मंगी, देव देह देव दिष्ट होए पूरन ब्रह्म ज्योत अंग अंगी, साध संगत सतगुर सहलंगी, साध संगत सतगुर सहलंगी। कहन लगे गाई बाले रंग ज्यो खाड़ चार दुध देन एक रंगी, जिमें गौआं कई रंगा दियां ने, कालियां ने, चिटियां ने, कहन लगे धौलियां ने, भाव कई तरह दियां गौआं जिहड़ियां डब खड़बियां ने, कोई चिटियां भी ने ते नाल विच ब्राउन डब भी पए उन्हां दे विच। कहन दा भाव गाई बाले रंग च जिहड़ियां गौआं वा वह बहुत रंगा दियां, डब जां घा खा के दुध इको रंग दा चिट्टा ही देंदियां। कहन लगे खाड़ चार, खाड़ अर्थ है घा आदि, दुध देन एक रंगी, जितने मर्जी रंगा दियां गावां होण घा तूड़ी आदिक खांदियां ने, दब आदिक खांदियां, पठे खांदियां, पर कहण दा भाव दुध सारियां गौआं दा इको रंग दा ही, भाव सारियां दा दुध चिट्टा ही हुंदा है। फिर दूसरी दलील दिंदे ने, बाहले बिरख वनास पथ अग्नि अंदर है बहुरंगी, बनासपति भाव रुख दरखत बाले भांतां दे कई किस्म दे ने, पर क्या उन्हां दे अंदर अग विच भी बहुते रंग हुंदे? कोई किसे तरह दा रुख है, कोई किसे तरह दा रुख आ, कोई कोई दरखत है, वक् वक् नाम ही ने उन्हां दे, और वो जिहड़े दरखत ने वक् वक् फल भी उन्हां नूं लगदे ने, वक् वक् फुल भी उन्हां नूं लगदे ने। पर भाई गुरदास जी कहिंदे जितनी तरह की मर्जी है वनस्पति होवे, दरखत रुख होण कि अग्नि भी उन्हां दे अंदर बहुत रंगां दी है जां बहुत भांत दी है? नहीं, अग्नि दा रंग इको ही है। कहन लगे रुख जिवें दे मर्जी है होण, इसे तरह तीसरी दलील, रतना वेखै सब को रतन पारखू विरला संगी। रतना दे देखण वाले ते दुनिया च बहुत ने, परंतु परीक्षा करन वाला परख करन वाला कोई कोई हुंदा है, ये रतन है, ये हीरा है, ये जवाहरात है, जां ये कीमती रतन है भी है कि जां ये नकली है। पर कहिंदे रतन वेखण वाले, तकण वाले, गल पाउण वाले, पहनण वाले बड़े मिलणगे, परंतु पारखू जिहड़ा है परख करन वाला वो कोई कोई विरला ही जोरी हुंदा है। हीरे हीरा बेदया रतन माल सत संगत चंगी, जिन्ना दा मन हीरा गुरु दे शब्द रूपी हीरे नाल विन्या गया, वो साध संगत रूपी रतना दी माला विखे परोए जांदे। भाव एक मोती नू, एक रतन नू माला विच परोए जाण वास्ते, किसे दे गल दा शिंगार बनन वास्ते अपने आप नू विन्ना पैंदा, बनाउना पैंदा। ते जिहड़ा हीरा हुंदा है ना, हीरे नू हीरे नाल ही विन्या जांदा, उहदी जिहड़ी शेक है ना हीरे च, उह हीरे दे नाल ही पैणा, हीरे दे नाल ही एक तिखी चीज बनाई जाणी हीरे तों, उहने ही हीरे दे मोती च शेक करना। इसे तरह जिन्हां दा मन हीरा, हिरदा वी साडा हीरा, मन गुरु दा शब्द वी हीरा, जिहड़ा गुर शब्द हीरे नाल विन्या गया ਉਹ ਸਾਧ ਸੰਗਤ ਰੂਪੀ ਰਤਨਾ ਦੀ ਮਾਲਾ ਚ ਪਰੋਇਆ ਜਾਂਦਾ ਹੈ। ਅੰਮ੍ਰਿਤ ਨਦਰ ਨਿਹਾਲੇ ਉਨ ਹੋਏ ਨਿਹਾਲ ਨਾ ਹੋਰ ਸੁਮੰਗੀ। ਜਿਹੜੇ ਗਿਆਨਵਾਨ ਲੋਕ ਨੇ ਗੁਰੂ ਦੀ ਅੰਮ੍ਰਿਤ ਦੀ ਨਜ਼ਰ ਨਾਲ ਨਿਹਾਲ ਹੋ ਗਏ, ਨਿਹਾਲ ਹੋ ਗਏ, ਨਿਹਾਲ ਹੋ ਗਏ। ਕਹਿੰਦੇ ਗੁਰੂ ਕੋਲੋਂ ਕੋਈ ਹੋਰ ਪਦਾਰਥ ਤੇ ਸੁੱਖ ਹੁਣ ਉਹ ਨਹੀਂ ਮੰਗਦੇ। ਨਾਨਕ ਨਜ਼ਰੀ ਨਜ਼ਰ ਨਿਹਾਲ ਜਿਹੜੇ ਹੋ ਗਏ ਉਹ ਹੁਣ ਮਾਲਕ ਦੇ ਕੋਲੋਂ ਹੋਰ ਕੁਛ ਨਹੀਂ ਚਾਹੁੰਦੇ ਕਿ ਸਾਨੂੰ ਹੋਰ ਵੀ ਆ ਕੁਛ ਦੇ। ਫਿਰ ਕਹਿਣ ਲੱਗੇ ਦਿਬ ਦੇਹ ਦਿਬ ਦਿਸ਼ਟ ਹੋਏ ਪੂਰਨ ਬ੍ਰਹਮ ਜੋਤ ਇੱਕ ਅੰਗੀ। ਧਿਆਨ ਨਾਲ ਬਚਨ ਸੁਣਨਾ ਸਾਧ ਸੰਗਤ, ਹੁਣ ਜਿਤਨੀਆਂ ਪਿੱਛੇ ਦਲੀਲਾਂ ਆਈਆਂ ਨੇ। ਕਹਿਣ ਲੱਗੇ ਫਿਰ ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹਨਾਂ ਦੀ ਦੇਹ ਔਰ ਦ੍ਰਿਸ਼ਟੀ ਮਹਾਨ ਹੋ ਗਈ ਹੈ। ਉਹਨਾਂ ਦੇ ਦਰਸ਼ਨ ਕਰਨ ਤੋਂ ਵੀ ਲੋਕ ਨਿਹਾਲ ਹੋ ਜਾਂਦੇ। ਸਾਰੇ ਅੰਗ ਅੰਗ ਵਿਖੇ ਉਹਨਾਂ ਨੂੰ ਇੱਕ ਪਰਮਾਤਮਾ ਦੀ ਜੋਤ ਹੀ ਨਜ਼ਰ ਆਉਂਦੀ ਹੈ। ਪੂਰਨ ਬ੍ਰਹਮ ਜੋਤ ਇੱਕ ਜੋਤ ਅੰਗ ਅੰਗੀ ਇੱਕ ਜੋਤ ਪਰਮੇਸ਼ਰ ਦੀ ਉਹਨਾਂ ਨੂੰ ਨਜ਼ਰ ਆਉਂਦੀ ਹੈ, ਜਿਹਨਾਂ ਦੀ ਦਿਵ ਦ੍ਰਿਸ਼ਟੀ ਹੋ ਗਈ, ਗਿਆਨ ਵਾਲੀ ਦ੍ਰਿਸ਼ਟੀ ਹੋ ਗਈ। ਹੁਣ ਬੇਨਤੀ ਸੁਣਿਓ, ਕਹਿਣਾ ਕੀ ਚਾਹੁੰਦੇ ਨੇ। ਕਹਿਣ ਲੱਗੇ ਭਾਈ ਗੁਰਦਾਸ ਜੀ, ਜਿਵੇਂ ਪਹਿਲੀਆਂ ਦਲੀਲਾਂ ਦੇ ਵਿੱਚ ਬਚਨ ਆਏ ਕਿ ਗਊਆਂ ਭਾਵੇਂ ਕਈ ਤਰ੍ਹਾਂ ਦੀਆਂ ਨੇ ਪਰ ਦੁੱਧ ਇੱਕੋ ਰੰਗ ਦਾ ਹੀ ਦਿੰਦੀਆਂ ਨੇ। ਬਨਸਪਤੀ ਦਰਖਤ ਭਾਵੇਂ ਕਈ ਤਰ੍ਹਾਂ ਦੇ ਭਾਂਤ ਭਾਂਤਦੇ ਆ ਪਰ ਅੱਗ ਸਾਰਿਆਂ ਵਿੱਚ ਇੱਕੋ ਜਿਹੀ ਹੈ। ਇਸੇ ਤਰ੍ਹਾਂ ਸਾਧ ਸੰਗਤ, ਜਿਹੜੇ ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲੇ ਆ ਉਹਨਾਂ ਦਾ ਜੀਵਨ ਇਹ ਬਣ ਗਿਆ। ਜਾਤਾਂ ਗੋਤਾਂ ਸੰਸਾਰ 'ਚ ਵੱਖਰੀਆਂ ਵੱਖਰੀਆਂ ਨੇ, ਕੋਈ ਉੱਚਾ ਕੋਈ ਨੀਵਾਂ, ਕੋਈ ਅਮੀਰ ਕੋਈ ਗਰੀਬ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਤੇ ਤਰ੍ਹਾਂ ਤਰ੍ਹਾਂ ਦੇ ਮਨੁੱਖ ਤੇ ਭਾਂਤ ਭਾਂਤ ਦਾ ਸੰਸਾਰ ਆ। ਪਰ ਉਹਨਾਂ ਨੇ ਕੀ ਤੱਕਿਆ ਹੈ? ਪੂਰਨ ਬ੍ਰਹਮ ਜੋਤ ਇੱਕ ਅੰਗੀ, ਅੰਗ ਅੰਗ ਵਿੱਚ ਪੂਰਨ ਤੌਰ ਤੇ ਸਾਰਿਆਂ ਵਿੱਚ ਪਰਮੇਸ਼ਰ ਹੀ ਸਮਾਇਆ ਹੋਇਆ ਹੈ। ਸਾਰਿਆਂ 'ਚ ਅਕਾਲ ਪੁਰਖ ਵਾਹਿਗੁਰੂ ਹੀ ਵੱਸਦਾ ਹੈ। ਪ੍ਰਭੂ ਤੋਂ ਬਿਨਾਂ ਦੁਨੀਆਂ ਵਿੱਚ ਹੋਰ ਕੋਈ ਨਹੀਂ। ਸਾਰੀਆਂ ਥਾਵਾਂ ਤੇ ਉਹ ਵਿਆਪਕ ਹੈ। ਇਹ ਪਰਮੇਸ਼ਰ ਦੇ ਪਿਆਰਿਆਂ ਨੇ ਜਾਣ ਲਿਆ ਹੈ, ਇਹ ਸਿੱਖਿਆ ਦੇ ਰਹੇ ਨੇ। ਸਾਧ ਸੰਗਤ ਸਤਿਗੁਰ ਸਹਿਲੰਗੀ, ਸਤਿਗੁਰਾਂ ਦੀ ਸਾਧ ਸੰਗਤ ਹੀ ਸੱਚ ਸਾਡਾ ਸੱਚਾ ਸੰਬੰਧੀ ਹੈ। ਗੁਰੂ ਦੀ ਸੰਗਤ ਹੀ, ਸਤਿਗੁਰ ਦਾ ਸੰਗ ਹੀ ਅਸਲ ਵਿੱਚ ਲੋਕ ਤੇ ਪਰਲੋਕ ਵਿੱਚ ਸਾਡੀ ਬਾਂਹ ਫੜਨ ਵਾਲਾ। ਬਾਕੀ ਸਾਰੇ ਦੇ ਸਾਰੇ ਸੰਸਾਰ ਦੇ ਰਿਸ਼ਤੇਦਾਰ ਸੰਬੰਧੀ ਵਿਨਸ ਜਾਣ ਵਾਲੇ ਨੇ। ਅੰਤਕਾਲ ਗੁਰੂ ਨੇ ਹੀ ਬਾਂਹ ਫੜਨੀ ਹੈ। ਦਰਗਾਹ ਕਾ ਬਸੀਠ ਜੋ ਹੈ, ਬਸੀਠ ਦਾ ਅਰਥ ਵਿਚੋਲਾ ਹੁੰਦਾ। ਕਹਿੰਦੇ ਇਸ ਦੁਨੀਆਂ ਵਿੱਚ ਹੀ ਤੈਨੂੰ ਸੁੱਖ ਤੇ ਆਨੰਦ ਸਤਿਗੁਰ ਨਹੀਂ ਬਖਸ਼ਦੇ, ਰੱਬ ਦੀ ਦਰਗਾਹ ਤੱਕ ਵੀ ਦਰਗਾਹ ਦਾ ਵਿਚੋਲਾ ਬਣ ਕੇ ਖਲੋਂਦੇ ਨੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਾਰ ਛੇਵੀਂ ਦੀ ਦਸਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ। ਸ਼ਬਦ ਸੁਰਤ ਲੇਵ ਸਾਧ ਸੰਗ, ਪੰਚ ਸ਼ਬਦ ਇੱਕ ਸ਼ਬਦ ਮਿਲਾਏ, ਰਾਗ ਨਾਦ ਸੰਵਾਦ ਲੱਖ, ਭਾਖਿਆ ਭਾਉ ਸੁਭਾਉ ਅਲਾਏ। ਗੁਰਮੁਖ ਬ੍ਰਹਮ ਧਿਆਨ ਧੁਨ, ਜਾਣੇ ਜੰਤਰੀ ਜੰਤਰ ਵਜਾਏ। ਅਕਥ ਕਥਾ ਵਿਚਾਰ ਕੈ, ਉਸਤਤ ਨਿੰਦਾ ਵਰਜ ਰਹਾਏ। ਗੁਰ ਉਪਦੇਸ਼ ਅਵੇਸ ਕਰ, ਮਿੱਠਾ ਬੋਲਣ ਮਨ ਪਰਚਾਏ। ਜਾਏ ਮਿਲਨ ਗੁੜ ਕੀੜਿਆਂ, ਰੱਖੈ ਰੱਖਣ ਹਾਰ ਲੁਕਾਏ। ਗੰਨਾ ਹੋਏ ਕੋਲੂ ਪੀੜਾਏ, ਗੰਨਾ ਹੋਏ ਕੋਲੂ ਪੀੜਾਏ। ਸ਼ਬਦ ਸੁਰਤ ਲੇਵ ਸਾਧ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ। ਸ਼ਬਦ ਦੀ ਸੁਰਤ ਦੇ ਵਿੱਚ ਭਾਵ, ਸੁਰਤ ਅਤੇ ਸ਼ਬਦ ਵਿੱਚ ਹੋਰ ਭਾਵ ਸਪਸ਼ਟ ਕਰਦਿਆਂ, ਸਾਡੀ ਬਿਰਤੀ ਗੁਰੂ ਦੇ ਸ਼ਬਦ ਵਿੱਚ, ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ, ਸਾਡੀ ਸੋਚ ਗੁਰੂ ਦੇ ਸ਼ਬਦ ਵਿੱਚ, ਸਾਡਾ ਧਿਆਨ ਗੁਰੂ ਦੇ ਸ਼ਬਦ ਵਿੱਚ ਜਦੋਂ ਹੋਵੇ ਫਿਰ ਸਾਧ ਸੰਗਤ ਵਿੱਚ ਆ ਕੇ ਲਿਵ ਪਰਮਾਤਮਾ ਦੇ ਚਰਨਾਂ ਨਾਲ ਜੁੜਦੀ ਹੈ। ਪਰ ਜਿਹੜੇ ਐਸੇ ਗੁਰਮੁਖ ਜਨ ਹਨ, ਕਹਿੰਦੇ ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਪੰਜਾਂ ਸ਼ਬਦਾਂ ਦੇ ਰਾਹੀਂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਉਹ ਪੰਜ ਸ਼ਬਦਾਂ ਦੇ ਰਾਹੀਂ ਵੀ ਇੱਕ ਵਾਹਿਗੁਰੂ ਸ਼ਬਦ ਅਜੱਪਾ ਜਾਪ ਵਿੱਚ ਜਾ ਮਿਲਦੇ ਹਨ। ਵਾਜੇ ਪੰਜ ਸ਼ਬਦ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ, ਫਿਰ ਸਪਸ਼ਟ ਕਰਦੇ ਹਾਂ। ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਪੰਜ ਤਰ੍ਹਾਂ ਦੇ ਸ਼ਬਦ ਨੇ, ਪੰਜ ਤਰ੍ਹਾਂ ਦੇ ਵਾਜੇ ਵੀ ਇਸ ਨੂੰ ਬਾਣੀ ਚ ਆਖਿਆ ਹੈ, ਤਤ, ਬ੍ਰਿਤ, ਘਣ, ਨਾਦ ਤੇ ਸੁਖੇਰ। ਇਹ ਪੰਜ ਤਰ੍ਹਾਂ ਦੇ ਸਾਜ ਨੇ ਸੰਸਾਰ ਵਿੱਚ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਦਾਤਾ ਜੀ ਨੇ ਜ਼ਿਕਰ ਕੀਤਾ ਹੈ। ਤਤ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸਾਜ ਤਾਰ ਦੇ ਨਾਲ ਵੱਜਣ ਵਾਲੇ ਆ, ਜਿਹੜੇ ਤਾਰ ਨਾਲ ਵਜਾਉਣ ਵਾਲੇ ਸਾਜ ਨੇ ਨਾ, ਜਿਵੇਂ ਤਾਨਪੁਰਾ ਆ, ਸਰੰਦਾ ਆ, ਮੈਂਡੋਲੀਨ ਆਦਿਕ, ਇਸ ਤਰ੍ਹਾਂ ਦੇ ਜਿਹੜੇ ਸਾਜ ਜਿਹਨਾਂ ਨੂੰ ਤਾਰ ਲੱਗੀ ਹੋਈ ਹੈ, ਉਹ ਸਾਰੇ ਤੱਤ ਦੇ ਵਿੱਚ ਆਉਂਦੇ ਨੇ। ਬ੍ਰਿਤ, ਜਿਹੜੇ ਖਲ ਨਾਲ ਮੜੇ ਹੋਏ ਆ, ਜਿਵੇਂ ਤਬਲਾ ਆ, ਜਿਵੇਂ ਢੋਲਕੀ ਆ, ਮਿਰਦੰਗ ਆ, ਢਾਡੀ ਵਾਰਾਂ ਗਾਉਂਦੇ ਨੇ, ਉਹਨਾਂ ਕੋਲ ਢੱਡਾਂ ਨੇ, ਭਾਵ ਜਿਹੜਾ ਸਾਜ ਖਲ ਆਦਿਕ ਨਾਲ ਮੜਿਆ ਹੋਇਆ ਕੋਈ ਵੀ ਦੁਨੀਆਂ ਚ ਵੱਜ ਰਿਹਾ ਆ, ਉਹ ਬ੍ਰਿਤ ਦੇ ਵਿੱਚ ਆਉਂਦੇ ਨੇ। ਤੀਸਰੇ ਨੇ ਘਣ, ਖੜਕਾ ਕੇ ਵਜਾਉਣ ਵਾਲੇ, ਖੜਕਾਉਣਾ ਹੈ ਜਿਹਨਾਂ ਇੱਕ ਦੂਜੇ ਦੇ ਨਾਲ ਟੱਕਰ ਕੇ ਜਿਹਨਾਂ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਜਿਵੇਂ ਛੈਣੇ ਨੇ, ਚਿਮਟੇ ਆ, ਟੱਲੀਆਂ ਆਦਿਕ ਨੇ, ਖੜਤਾਲਾਂ ਨੇ, ਇਸ ਤਰ੍ਹਾਂ ਦੇ ਜਿੰਨੇ ਵੀ ਸਾਜ ਨੇ। ਨਾਦ, ਜਿਹਦੇ ਪਲਾਟ ਦੇ ਵਿੱਚੋਂ ਸੁਰ ਕੱਢੀ ਦੀ ਹੈ, ਜਿਵੇਂ ਘੜਾ ਹੈ, ਜਿਵੇਂ ਗਾਗਰ ਆ। ਪੰਜਵੇਂ ਹਨ ਸੁਖਿਰ, ਜਿਹੜੇ ਮੂੰਹ ਨਾਲ ਵਜਾਉਣ ਵਾਲੇ ਨੇ, ਜਿਵੇਂ ਬੀਨ ਹੈ, ਬੰਸਰੀ ਆਦਿਕ ਹੈ। ਇਹ ਪੰਜ ਹੀ ਤਰ੍ਹਾਂ ਦੇ ਸਾਜ ਨੇ, ਇਹਨਾਂ ਨੂੰ ਪੰਚ ਵਾਜੇ ਵੀ ਆਖਿਆ, ਇਹਨਾਂ ਨੂੰ ਪੰਚ ਸ਼ਬਦ ਵੀ ਆਖਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਜਾਣੇ ਆ ਨਾ, ਉਹ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਾ ਕੇ ਸਾਧ ਸੰਗਤ ਚ ਮਿਲ ਬੈਠ ਲਿਵ ਪਰਮੇਸ਼ਰ ਦੇ ਚਰਨਾਂ ਨਾਲ ਜੋੜਦੇ ਨੇ। ਇਹਨਾਂ ਪੰਜ ਤਰ੍ਹਾਂ ਦੇ ਸ਼ਬਦਾਂ ਦੁਆਰਾ ਇੱਕ ਵਾਹਿਗੁਰੂ ਸ਼ਬਦ ਵਿੱਚ ਉਹ ਜਾ ਮਿਲਦੇ ਹਨ, ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ, ਵਾਹਿਗੁਰੂ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਇਹ ਪੰਜੇ ਦੇ ਪੰਜੇ ਵਾਜੇ, ਪੰਜੇ ਦੇ ਪੰਜੇ ਇਹ ਸ਼ਬਦ ਜਿਨ੍ਹਾਂ ਦਾ ਦਾਸ ਨੇ ਸਾਜਾਂ ਦਾ ਵੀ ਜ਼ਿਕਰ ਕੀਤਾ, ਤਾਂ ਹੀ ਤੇਰੇ ਸਫਲ ਹਨ ਜੇ ਤੇਰੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦੀ ਹੈ, ਇਹਨਾਂ ਦੁਆਰਾ ਪਰਮੇਸ਼ਰ ਦੇ ਚਰਨਾਂ ਵਿੱਚ ਤੂੰ ਲੀਨ ਹੁੰਦਾ ਹੈ। ਫਿਰ ਕਹਿ ਰਹੇ ਨੇ, ਰਾਗ ਨਾਦ ਸੰਵਾਦ ਲੱਖ ਭਾਖਿਆ ਭਾਉ ਸੁਭਾਉ ਅਲਾਏ। ਰਾਗਾਂ ਅਤੇ ਨਾਦਾਂ ਦੇ ਜਿਹੜੇ ਸੰਵਾਦ ਵਿਚਾਰ ਵਟਾਂਦਰੇ ਆ, ਉਹਨੂੰ ਪ੍ਰੇਮ ਨਾਲ ਹੀ ਪਿਆਰ ਦੇ ਵਿੱਚ ਭੇਜ ਕੇ ਹੀ ਉਹ ਚਰਚਾ ਕਰਦੇ ਹਨ ਪਰਮੇਸ਼ਰ ਦੇ ਪਿਆਰੇ, ਅਤੇ ਅਲਾਪ ਦੁਆਰਾ ਵੀ ਉਹ ਪ੍ਰੇਮ ਦੇ ਨਾਲ ਹੀ ਪਰਮਾਤਮਾ ਨੂੰ ਅਲਾਉਂਦੇ ਹਨ, ਪ੍ਰਭੂ ਦੇ ਪਿਆਰ ਵਿੱਚ ਉਹਦੀ ਸਿਫਤ ਸਲਾਹ ਕਰਦੇ ਹਨ। ਜਿਵੇਂ ਪੰਜ ਵਾਜਿਆਂ ਦਾ ਜ਼ਿਕਰ ਆਇਆ, ਸਾਜਾਂ ਦਾ ਜ਼ਿਕਰ ਆਇਆ, ਇੱਥੇ ਹੁਣ ਕਹਿੰਦੇ ਕੋਈ ਰਾਗ ਗਾਏ, ਕੋਈ ਨਾਦ ਆਦਿਕ ਵਜਾਏ, ਪਰੰਤੂ ਰੱਬ ਦਾ ਪਿਆਰ, ਰੱਬ ਦਾ ਪ੍ਰੇਮ ਤੇ ਰਸਨਾ ਤੋਂ ਤੇ ਮਨ ਹਿਰਦੇ ਵਿੱਚੋਂ ਵੀ ਪਰਮੇਸ਼ਰ ਦੀ ਯਾਦ ਹੀ ਨਿਕਲੇ, ਪਰਮਾਤਮਾ ਦਾ ਚੇਤਾ ਹੀ ਨਿਕਲੇ। ਇਹਨਾਂ ਸਾਰਿਆਂ ਦੁਆਰਾ ਇਹ ਸਿੱਖਿਆ ਤੇ ਉਪਦੇਸ਼ ਹੈ ਭਾਈ ਗੁਰਦਾਸ ਜੀ ਦਾ। ਫਿਰ ਕਹਿੰਦੇ ਨੇ, ਗੁਰਮੁਖ ਬ੍ਰਹਮ ਧਿਆਨ ਧੁਨ ਜਾਣੇ ਜੰਤਰੀ ਜੰਤਰ ਵਜਾਏ। ਜਿਹੜੇ ਗੁਰਮੁਖ ਲੋਕ ਨੇ, ਪਰਮੇਸ਼ਰ ਦੇ ਪਿਆਰੇ ਗੁਰੂ ਕੇ ਸਿੱਖ, ਕਹਿੰਦੇ ਪਰਮਾਤਮਾ ਦੇ ਧਿਆਨ ਦੀ ਧੁਨ ਤਾਰ ਨੂੰ ਜਾਣਦੇ ਆ, ਕਿਵੇਂ, ਜਿਵੇਂ ਜੰਤਰੀ ਜੰਤਰ ਵਜਾਏ, ਜੰਤਰ ਵਾਜੇ ਨੂੰ ਕਹਿੰਦੇ, ਜਿਵੇਂ ਵਾਜਾ ਵਜਾਉਣ ਵਾਲਾ ਜੰਤਰੀ ਵਜਾਉਣ ਵਾਲਾ, ਕਹਿੰਦੇ ਜਾਣੇ ਜੰਤਰੀ ਜੰਤਰ ਵਜਾਏ, ਜਿੱਦਾਂ ਜੰਤਰੀ ਵਾਜੇ ਦੀ ਧੁਨ ਜਾਣਦਾ ਹੈ ਵੀ ਮੈਂ ਕੀ ਵਜਾਉਣਾ। ਜਿਉਂ ਜੰਤੀ ਕਹਿ ਵਸ ਜੰਤ, ਵਜਾਉਣ ਵਾਲੇ ਦੇ ਵਸ ਵਿੱਚ ਹੈ ਵਾਜਾ, ਮੈਂ ਕਿਹੜੀ ਸੁਰ ਲਾਉਣੀ ਹੈ, ਮੈਂ ਕਿਹੜੀ ਸੁਰ ਵਜਾਉਣੀ ਹੈ, ਮੈਂ ਕਿਹੜੀ ਸੁਰ ਦੱਬਣੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਆ ਸਾਧ ਸੰਗਤ, ਉਹ ਆਪਣੇ ਅੰਦਰ ਦੀ ਧੁਨ ਜਿਹੜੀ ਹੈ, ਮਨ ਬਿਰਤੀ ਦੀ ਜਿਹੜੀ ਧੁਨ ਹੈ, ਉਹ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਜੋੜਦੇ ਹਨ। ਉਹਨਾਂ ਨੂੰ ਪਤਾ ਹੈ ਕਿ ਮੈਂ ਆਪਣੀ ਬਿਰਤੀ ਨੂੰ ਸੁਰਤੀ ਨੂੰ ਕਿੱਥੇ ਜੋੜਨਾ ਆ, ਜਿਵੇਂ ਵਾਜਾ ਵਜਾਉਣ ਵਾਲੇ ਨੂੰ ਪਤਾ ਹੈ ਕਿ ਮੈਂ ਕਿਹੜੀ ਸੁਰ ਵਜਾਉਣੀ ਹੈ, ਕਿਹੜੀ ਸੁਰ ਦੱਬਣੀ ਹੈ। ਇਸੇ ਤਰ੍ਹਾਂ ਜਿਹੜਾ ਮਨਮੁੱਖ ਬੰਦਾ, ਉਹ ਹੀ ਸੰਸਾਰ ਵਿੱਚ ਭਟਕ ਰਿਹਾ, ਠੋਕਰਾਂ ਖਾ ਰਿਹਾ ਤੇ ਖੁਆਰ ਹੋ ਰਿਹਾ। ਜਿਹੜੇ ਗੁਰਮੁਖ ਜਨ ਨੇ, ਉਹਨਾਂ ਦਾ ਧਿਆਨ, ਉਹਨਾਂ ਦੀ ਬਿਰਤੀ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਹੈ, ਤੇ ਇਸ ਗੱਲ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ, ਕਿਉਂਕਿ ਇਸ ਗੱਲ ਦਾ ਉਹਨਾਂ ਪਾਸ ਗਿਆਨ ਹੈ। ਅਕਥ ਕਥਾ ਵਿਚਾਰ ਕਹਿ ਪੁਸਤਤ ਨਿੰਦਾ ਵਰਜ ਰਹਾਏ। ਪਰਮੇਸ਼ਰ ਦੀ ਅਕਥ ਕਥਾ, ਭਾਵੇਂ ਉਹ ਨਿਰੰਕਾਰ ਪਰਮੇਸ਼ਰ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਪੂਰਨ ਤੌਰ ਤੇ, ਪਰ ਫਿਰ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹਦੀ ਅਕਥ ਕਥਾ ਨੂੰ ਵਿਚਾਰ ਕੇ ਕੁਛ ਨਾ ਕੁਛ, ਭਾਵੇਂ ਕਿਣਕਾ ਮਾਤਰ ਹੀ, ਪ੍ਰਭੂ ਦੀ ਵਡਿਆਈ ਤੇ ਸਿਫਤ ਸਲਾਹ ਕਰਕੇ ਕਹਿਣ ਲੱਗੇ, ਉਸਤਤ ਨਿੰਦਾ ਵਰਗ ਰਹਾਏ, ਆਪਣੇ ਮਨ ਹਿਰਦੇ ਨੂੰ ਦੂਜਿਆਂ ਦੀ ਝੂਠੀ ਨਿੰਦਿਆ ਤੇ ਝੂਠੀ ਉਸਤਤ ਵਾਲੇ ਪਾਸਿਓਂ ਵਰਜ ਕੇ ਰੱਖਦੇ ਆ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਭਾਵ ਉਸਤਤ ਨਿੰਦਿਆ ਕਰਨ ਤੋਂ ਵੀ ਵਰਜਿਆ ਹੈ। ਇੱਥੇ ਇੱਕ ਜ਼ਰੂਰ ਚੇਤੇ ਚ ਰੱਖਿਓ, ਸਾਧ ਸੰਗਤ ਉਸਤਤ ਨਿੰਦਾ ਦੋ ਤਿਆਗੈ ਝੂਠੀ ਉਸਤਤ ਝੂਠੀ ਨਿੰਦਿਆ। ਇਹ ਨਹੀਂ ਕਿ ਹੁਣ ਆਪਾਂ ਗੁਰੂ ਮਹਾਰਾਜ ਦੀ ਉਸਤਤ ਕਰਦੇ ਹਾਂ, ਸਤਿਗੁਰੂ ਜੀ ਦੀ ਵਡਿਆਈ ਕਰਦੇ ਹਾਂ, ਆਪਾਂ ਗੁਰਸਿੱਖਾਂ ਦੀ ਵਡਿਆਈ ਕਰਦੇ ਹਾਂ, ਖਾਲਸੇ ਦੀ ਵਡਿਆਈ ਉਸਤਤ ਆਪਾਂ ਕਰਦੇ ਹਾਂ, ਸਾਧੂ ਮਹਾਂਪੁਰਸ਼ਾਂ ਦੀ ਆਪਾਂ ਉਸਤਤ ਵਡਿਆਈ ਕਰਦੇ ਹਾਂ, ਗੁਰਸਿੱਖਾਂ ਦੀ ਵਡਿਆਈ ਕਰਦੇ ਹਾਂ, ਇਹਦਾ ਭਾਵ ਇਹ ਨਹੀਂ ਕਿ ਉਹਨਾਂ ਦੀ ਉਸਤਤ ਨਹੀਂ ਕਰਨੀ। ਉਸਤਤ ਨਿੰਦਾ ਦੋ ਤਿਆਗ ਹੈ, ਭਾਵ ਝੂਠੀ ਉਸਤਤ ਕਿਸੇ ਦੀ ਨਹੀਂ ਕਰਨੀ, ਖੁਸ਼ਾਮਦ ਨਹੀਂ ਕਰਨੀ। ਤੇ ਜੇ ਕਿਸੇ ਦੇ ਵਿੱਚ ਕੋਈ ਗੁਨਾਹ ਔਗਣ ਹੈ ਤੇ ਆਪਾਂ ਉਹਨੂੰ ਦੱਸਦੇ ਹਾਂ ਵੀ ਤੇਰੇ ਚ ਆ ਗੁਨਾਹ ਆ, ਆ ਗੁਰਮਤ ਦੇ ਰਸਤੇ ਤੇ ਭਾਈ ਤੂੰ ਨਹੀਂ ਚੱਲਦਾ, ਤੂੰ ਮਨਮਤ ਕਰ ਰਿਹਾ, ਨਾ ਕਰ, ਉਹਦੀ ਨਿੰਦਿਆ ਨਹੀਂ ਹੈ। ਭਾਵ ਝੂਠੀ ਨਿੰਦਿਆ ਨਾ ਕਰ, ਐਵੇਂ ਕਿਸੇ ਨੂੰ ਬੁਰਾ ਨਾ ਕਹਿ। ਹੋਰ ਇੱਕ ਦਲੀਲ ਦੇ ਕੇ ਦਾਸ ਸਮਝਾਉਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਭਾਈ ਗੁਰਦਾਸ ਜੀ ਵੀ ਅੱਜ ਬਚਨ ਵਰਤ ਰਹੇ ਵੀ ਉਸਤਤ ਨਿੰਦਾ ਵਰਜ ਰਹਾਏ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਬਚਨ ਆਏ ਉਸਤਤ ਨਿੰਦਾ ਦੋ ਤਿਆਗੈ, ਭਾਵ ਝੂਠੀ ਉਸਤਤ ਤੇ ਝੂਠੀ ਨਿੰਦਿਆ ਦਾ ਕੀ ਮਤਲਬ ਹੈ, ਜਿਸ ਤੋਂ ਆਪਣੇ ਮਨ ਨੂੰ ਆਪਾਂ ਵਰਜ ਕੇ ਰੱਖਣਾ ਹੈ। ਕਿ ਡਾਲੀ ਦੇ ਨਾਲ ਟਾਹਣੀ ਨਾਲ ਲੱਗਿਆ ਹੋਇਆ ਹੈ ਫੁੱਲ ਤੇ ਆਪਾਂ ਉਹਨੂੰ ਆਖੀਏ ਕੰਡਾ ਹੈ, ਨਿੰਦਿਆ ਹੈ, ਝੂਠੀ ਨਿੰਦਿਆ ਕੀਤੀ, ਫੁੱਲ ਨੂੰ ਕੰਡਾ ਕਹਿਣਾ। ਤੇ ਸਾਧ ਸੰਗਤ ਹੁਣ ਲੱਗਾ ਹੋਇਆ ਹੈ ਡਾਲੀ ਦੇ ਨਾਲ ਕੰਡਾ ਤੇ ਆਪਾਂ ਆਖੀਏ ਇਹ ਫੁੱਲ ਹੈ, ਝੂਠੀ ਉਸਤਤ ਖੁਸ਼ਾਮਦ ਹੈ। ਕਈ ਵਾਰੀ ਬੰਦਾ ਚਾਰ ਟਕਿਆਂ ਦੀ ਖਾਤਰ ਵੀ, ਕੋਈ ਅਹੁਦੇ ਰੁਤਬੇ ਲੈਣ ਦੀ ਖਾਤਰ ਵੀ, ਕਦੇ ਕਦੇ ਗੁਰੂ ਤੋਂ ਬੇਮੁੱਖ ਲੋਕਾਂ ਦੀ ਵੀ ਉਸਤਤ ਤੇ ਵਡਿਆਈ ਕਰਨ ਲੱਗ ਪੈਂਦਾ, ਖੁਸ਼ਾਮਦ ਕਰਨ ਲੱਗ ਪੈਂਦਾ। ਇਸ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਵਰਜਿਆ ਹੈ ਸਾਨੂੰ। ਉਹ ਕਹਿੰਦੇ ਸੱਚ ਨੂੰ ਸੱਚ ਕਹਿ ਤੇ ਝੂਠ ਨੂੰ ਝੂਠ ਕਹਿ। ਭਾਵ ਜਿੱਥੇ ਫੁੱਲ ਲੱਗਾ ਹੈ ਡਾਲੀ ਨਾਲ, ਉਸ ਫੁੱਲ ਨੂੰ ਹੀ ਫੁੱਲ ਆਖ ਤੇ ਕੰਡੇ ਨੂੰ ਕੰਡਾ ਕਹਿਣ ਦੀ ਜ਼ੁਰਤ ਰੱਖ। ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਨੂੰ ਆਖਿਆ ਸੀ, ਔਰੰਗਜ਼ੇਬ ਇਹ ਠੀਕ ਹੈ ਤੂੰ ਬੜੀਆਂ ਨਮਾਜ਼ਾਂ ਪੜ੍ਹਦਾ, ਰੋਜੇ ਰੱਖਦਾ ਹੈ, ਆਪਣੀ ਕਲਮ ਦੇ ਨਾਲ ਕੁਰਾਨ ਲਿਖਦਾ ਹੈ, ਪਰ ਤੂੰ ਧਰਮੀ ਨਹੀਂ ਹੈ। ਕਿਉਂ? ਕਿਉਂਕਿ ਖੁਦਾ ਦੀ ਬਣਾਈ ਹੋਈ ਖਲਕਤ ਦੇ ਉੱਤੇ ਤੂੰ ਜ਼ੁਲਮ ਕਰਦਾ ਹੈ, ਅਤਿਆਚਾਰ ਕਰਦਾ ਹੈ। ਸਤਿਗੁਰੂ ਪਾਤਸ਼ਾਹ ਨੇ ਬਹੁਤ ਐਸੇ ਬਚਨ ਜ਼ਫਰਨਾਮੇ ਵਿੱਚ ਲਿਖੇ ਜਿਨ੍ਹਾਂ ਨੂੰ ਪੜ੍ਹ ਕੇ ਔਰੰਗਜ਼ੇਬ ਹਿੱਲ ਗਿਆ, ਉਹਦੇ ਤੋਂ ਬਾਅਦ ਮੰਜੇ ਤੋਂ ਨਹੀਂ ਉੱਠਿਆ। ਸੱਚ ਸੀ ਉਹ ਸਾਰਾ ਕੁਛ, ਉਹ ਸਾਰੇ ਦਾ ਸਾਰਾ ਕੁਛ ਸੱਚ ਲਿਖਿਆ ਕਲਗੀਧਰ ਪਾਤਸ਼ਾਹ ਨੇ, ਪਰੰਤੂ ਉਹਦੀ ਜ਼ਮੀਰ ਨੂੰ ਹਲੂਣਾ ਦੇਣਾ ਸੀ ਕਲਗੀਧਰ ਪਾਤਸ਼ਾਹ ਨੇ ਕਿ ਤੂੰ ਸਾਰੇ ਧਰਮ ਦੇ ਕੰਮ ਕਰਕੇ ਵੀ ਧਰਮੀ ਨਹੀਂ, ਕਿਉਂਕਿ ਤੂੰ ਅਤਿਆਚਾਰੀ ਹੈ, ਜ਼ਾਲਮ ਹੈ, ਤੇਰੇ ਅੰਦਰ ਦੁਸ਼ਟ ਪੁਣਾ ਹੈ, ਗੁਨਾਹਗਾਰ ਹੈ, ਅੱਲਾ ਦੀ ਦਰਗਾਹ ਵਿੱਚ, ਅੱਲਾ ਦੀ ਹਜ਼ੂਰੀ ਵਿੱਚ ਤੈਨੂੰ ਕੋਈ ਥਾਂ ਨਹੀਂ ਮਿਲ ਸਕਦੀ। ਇਸ ਲਈ ਸਾਧ ਸੰਗਤ ਝੂਠੀ ਉਸਤਤ ਤੇ ਝੂਠੀ ਨਿੰਦਿਆ ਤੋਂ ਵਰਜਿਆ ਹੈ। ਗੁਰ ਉਪਦੇਸ਼ ਅਵੇਸ਼ ਕਰ ਮਿੱਠਾ ਬੋਲਣ ਮਨ ਪਰਚਾਏ। ਜਿਹੜੇ ਐਸੇ ਗੁਰਮੁਖ ਜਨ ਨੇ, ਗੁਰੂ ਦੇ ਪਿਆਰੇ, ਉਹ ਗੁਰੂ ਉਪਦੇਸ਼ ਨੂੰ ਧਾਰਨ ਕਰਦੇ ਨੇ, ਮਿੱਠਾ ਬੋਲਦੇ ਨੇ ਤੇ ਹਰੇਕ ਦਾ ਮਨ ਪਰਚਾਉਂਦੇ ਹਨ। ਭਾਵ ਗੁਰਸਿੱਖ ਗੁਰਮੁਖਾਂ ਦੇ ਪਾਸ ਜਾ ਕੇ ਕੋਈ ਵੀ ਦੁਖੀ ਨਹੀਂ ਹੋ ਸਕਦਾ। ਉੱਥੇ ਜਿਹੜਾ ਵੀ ਪਿਆਰ ਵਿੱਚ ਭਿੱਜ ਕੇ ਗਿਆ ਆਨੰਦਿਤ ਹੀ ਹੋ ਕੇ ਆਏਗਾ, ਕਿਉਂਕਿ ਉਹਨਾਂ ਦੇ ਬੋਲ ਮਿੱਠੇ ਨੇ, ਉਹਨਾਂ ਦੀ ਰਸਨਾ ਤੇ ਬਾਣੀ ਹੈ, ਉਹਨਾਂ ਦੀ ਰਸਨਾ ਦੇ ਉੱਤੇ ਗੁਰੂ ਦਾ ਸ਼ਬਦ ਹੈ ਤੇ ਸ਼ਬਦ ਦੁਆਰਾ ਮਿੱਠੇ ਬੋਲਾਂ ਨਾਲ ਸਾਰਿਆਂ ਦਾ ਮਨ ਖੁਸ਼ ਕਰ ਦਿੰਦੇ ਹਨ। ਸੁਖਮਨੀ ਸਾਹਿਬ ਦੀ ਪਾਵਨ ਬਾਣੀ 'ਚ ਮੇਰੇ ਦਾਤਾ ਜੀ ਨੇ ਇੱਥੋਂ ਤੱਕ ਬਚਨ ਕਹਿ ਦਿੱਤਾ, ਕਹਿਣ ਲੱਗੇ ਪ੍ਰਭੂ ਦਾ ਦਰਸ਼ਨ ਕਰਨਾ ਹੈ। ਆਖਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਰਾਓ। ਕਹਿਣ ਲੱਗੇ ਪਤਾ ਕਿੱਥੇ ਰਹਿੰਦਾ ਹੈ? ਸਾਧ ਦੀ ਰਸਨਾ ਦੇ ਉੱਤੇ ਬੈਠਾ ਹੈ, ਸਾਧੂ ਦੀ ਜ਼ਬਾਨ ਦੇ ਉੱਤੇ ਬੈਠਾ। ਰੱਬ ਪ੍ਰਭ ਜੀ ਵਸੈ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸੇ ਲਈ ਉਹਦੀ ਰਸਨਾ ਮਿੱਠਾ ਬੋਲਦੀ ਹੈ, ਇਸੇ ਲਈ ਉਸਦੀ ਰਸਨਾ ਤੋਂ ਮਿੱਠੇ ਬਚਨ ਤੇ ਗੁਰੂ ਦਾ ਸ਼ਬਦ ਨਿਕਲਦਾ ਹੈ ਤੇ ਜਿਸ ਦੁਆਰਾ ਸਾਰਿਆਂ ਨੂੰ ਖੁਸ਼ ਤੇ ਪ੍ਰਸੰਨ ਕਰਦੇ ਨੇ। ਜਾਏ ਮਿਲਨ ਗੁੜ ਕੀੜਿਆਂ ਰੱਖੈ ਰੱਖਣ ਹਾਰ ਲੁਕਾਏ। ਕਿਸੇ ਦੇ ਘਰ ਗੁੜ ਰੱਖਿਆ ਹੋਵੇ ਤੇ ਜਿੰਨਾ ਮਰਜ਼ੀ ਭਾਈ ਗੁਰਦਾਸ ਜੀ ਕਹਿੰਦੇ ਲੁਕਾ ਕੇ ਰੱਖਿਆ ਹੋਵੇ, ਕੀੜੀਆਂ ਨੇ ਤੇ ਲੱਭ ਹੀ ਲੈਣਾ ਨਾ। ਜਿਹੜੀਆਂ ਕੀੜੀਆਂ ਉਹਨਾਂ ਤੋਂ ਗੁੜ ਥੋੜੀ ਲੁਕਾਇਆ ਜਾ ਸਕਦਾ। ਕਹਿਣ ਲੱਗੇ ਜਿਵੇਂ ਕੀੜੀਆਂ ਗੁੜ ਨੂੰ ਜਾ ਲੱਭਦੀਆਂ, ਕਿਤੇ ਵੀ ਲੁਕਾ ਕੇ ਰੱਖਿਆ ਹੋਵੇ ਜਿਹੜੇ ਗੁਰੂ ਦੇ ਪਿਆਰੇ। ਸਾਧ ਸੰਗਤ ਉਹ ਪਰਮਾਤਮਾ ਨਿਰੰਕਾਰ ਪਰਮੇਸ਼ਰ ਭਾਵੇਂ ਸ੍ਰਿਸ਼ਟੀ ਦੇ ਵਿੱਚ ਗੁਪਤ ਰੂਪ ਵਿੱਚ ਵੱਸਦਾ, परमेश्वर दे प्यारे नाम सिमरन ते गुर शब्द द्वारा उन्हों टोल ही लेंदे। कहो नानक गुरबिन नहीं सूझे हर साजन सब कै निकट खड़ा, पर वो गुरु द्वारा जिहड़ा निकट खड़ा उन्हों तक लेंदे, उन्हों लभ लेंदे। गुप्त रूप विच भी भावें वरतदा होवे उन्हां नूं पता इह जग सच्चे की है, कोठड़ी सच्चे का विच वास, ते जे सच्चे दा वास है ते उह सच्चे प्रभु नूं संसार जगत विचों लभ लैंदे, टोल लैंदे आ गुरु दी शरण पै के नाम सिमरन दी कमाई करके। अखीरली पंक्ति विच फुरमान कर रहे, गन्ना होए कोलू पीड़ाए, पारोपकार करन वास्ते उह गन्ने वांग अपने निज नूं कोलू विच वी पीड़ लैंदे आ, गन्ने च मिठास आ, ते हुण जे उह मिठास उहने किसे नूं देनी है उहदे तों गुड़ बनना, शक्कर बननी, खंड आदि वी बननी है, उह गन्ना अपने आप नूं कोलू विच वी पिड़वा लैंदा। साध संगत जिहड़े परमेश्वर दे प्यारे ने उह संसार जगत विच दुनिया विच विचरदिआं होइआं दूसरिआं दे उत्ते पारोपकार करन वास्ते अपना आपा गवा लैंदे आ, शहादतां दे जाम वी पी जांदे आ, आपा कटवा भी लेंदे आ, पर खुशियां खेड़े ते सुख दूजियां दी झोली विच पा जांदे ने। धन श्री गुरु तेग बहादुर महाराज सच्चे पातशाह नूं जे कश्मीर दे पंडित आण के बेनती करदे ने, साडा औरंगजेब तिलक जंजू ला रहा, सानू जबरदस्ती मुसलमान बना रहा, तां साध संगत श्री गुरु तेग बहादुर महाराज सच्चे पातशाह ने की कीता, भावें सतगुरु दा तिलक जंजू नाल संबंध नहीं पर उह दुखी लोग ने, उहनां ते जुलम अत्याचार हो रहा। अगर किसी के उत्ते भी जुलम अत्याचार हुंदा तां सतगुरु पातशाह जी इहो काम ही करदे। उन्होंने कहा अज असीं तुहाडी बांह फड़ ली आ, हुण चांदनी चौंक के चौराहे विच सीस ते लुआ सकदे आ, पर तुहाडी फड़ी बांह नहीं छड़ सकते। वचन ने विद्वाना ने बाहें जिन्हां दी पकड़ी है, सिर दीजै बांह न छोड़ीए, तेग बहादुर बोलिया धर पईऐ धर्म न छोड़ी। इसलिए जिहड़े परमेश्वर दे प्यारे धन गुरु तेग बहादुर महाराज ने जो सानू सिखिया उपदेश दिता है कि दूसरिया वास्ते जीना तो एक पासे रहा, कि असी दूसरिया वास्ते जीवीए, उन्होंने शहादत का जाम पी के चांदनी चौंक के चौराहे च दिल्ली ये भी दस दिता, जे कोई दुखी है तो असी उहदे वास्ते सिर भी कटवा सकते हैं। तिलक जंजू राखा प्रभ ताका, तीनों बड़ो कलू मैं साका, धर्म हेत साका जिन किया, सीस दिया पर सिर न दिया। इसलिए जेड़े परमेश्वर दे प्यारे ने गन्ना होए कोलू पिड़ाए, गन्ना दूसरिया नूं मिठास दिंदा है पर कोलू विच अपना आप पिड़वा लैंदा है, वेलणे च पीड़िया जांदा, प्रभु प्यारे परोपकार वास्ते इस तरह आपां कुरबान कर जांदे हां।